मेर करो त्रंत मोह जाहे गरीबन वाज ना दूसर तो सो
के साचे पांडे।
वाहिगुरु जी का खालसा, वाहिगुरु जी की फतेह। परम सम्मान युग गुरु खालसा सतसंग जीओ, सतगुरु ने अपार बख्शिश की थी। आप संतान जुगो जुग अटल सतगुरु चवर तखत शतर दे मालक, राजान राज पानान पान, दीवान देव उपमा महान। दसो पातशाहियां दी पवित्र जोत, जहरा जहूर हाजरा हजूर सतगुरु। धन धन साहिब श्री गुरु ग्रंथ साहिब जी के चरणों के विच ਨਿੱਘੇ ਗੁਰੂ ਦਾ ਆਨੰਦ ਮਾਣ ਰਹੇ ਹੋ। ਸਥਾਨਕ ਰਾਗੀ ਜਥੇ ਦੀ ਰਚਨਾ ਤੋਂ ਗੁਰਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਗੌੜੀ ਰਾਜ ਦੀ ਭਗਤ ਬਾਣੀ ਅੰਦਰ ਹੈ। 15 ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਆਰੰਭ ਹੈ। ਗੌੜੀ ਰਾਜ ਦੇ ਅੰਦਰ ਭਗਤ ਕਬੀਰ ਜੀ ਨੇ ਪਾਵਨ ਪਵਿੱਤਰ ਜੋ ਬਾਣੀ ਉਚਾਰਨ ਕੀਤੀ ਹੈ ਉਹਦੇ ਵਿੱਚੋਂ ਆਪ ਸੰਗਤਾਂ ਅੱਜ ਇਸ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ। ਭਗਤ ਕਬੀਰ ਜੀ ਦੇ ਪਾਸ ਕੋਈ ਅਜਿਹਾ ਜਿਗਿਆਸੂ ਆਇਆ ਹੈ ਜਿਸਦੇ ਮਨ ਦੇ ਅੰਦਰ ਕਈ ਵਾਰ ਤੇ ਇਹ ਪੁਰਨਾ ਉੱਠਦਾ ਹੈ ਕਿ ਮੈਂ ਸੰਸਾਰ ਦੇ ਜੰਜਾਲ ਛੱਡ ਕੇ ਵਾਹਿਗੁਰੂ ਦੀ ਭਗਤੀ ਕਰਾਂ, ਜੀਵਨ ਸਵਾਰ ਲਵਾਂ। ਪਰ ਕਦੇ ਕਦੇ ਉਹਦੇ ਮਨ ਦੇ ਉੱਤੇ ਮਾਇਆ ਦਾ ਮੋਹ ਹਾਵੀ ਹੋ ਜਾਂਦਾ ਹੈ। ਉਹ ਸੋਚਦਾ ਹੈ ਹਾਲੇ ਬਥੇਰੀ ਉਮਰ ਪਈ ਹੈ, ਹੌਲੀ ਹੌਲੀ ਜਦੋਂ ਸਮਾਂ ਮਿਲੇਗਾ, ਖਾਸ ਕਰਕੇ ਜਦੋਂ ਬੁਢੇਪਾ ਆ ਜਾਂਦਾ ਹੈ, ਮਨੁੱਖ ਹੱਥ ਵਿੱਚ ਡੰਗੋਰੀ ਪਕੜ ਲੈਂਦਾ ਹੈ, ਇੱਕ ਪੈਰ ਕਬਰ ਦੇ ਵਿੱਚ ਚਲਿਆ ਜਾਂਦਾ ਹੈ। ਉਸ ਵੇਲੇ ਮਨੁੱਖ ਚਾਹੁੰਦਾ ਹੈ ਕਿ ਹੁਣ ਮੈਂ ਭਗਤੀ ਕਰਾਂ, ਪਰਮੇਸ਼ਰ ਦਾ ਨਾਮ ਲਵਾਂ। ਪਰ ਬਾਬਾ ਫਰੀਦ ਜੀ ਨੇ ਬਹੁਤ ਸੁੰਦਰ ਸਿੱਖਿਆ ਬਖਸ਼ੀ ਹੈ। ਫਰੀਦ ਦਾ ਉਮਰ ਸੁਹਾਵੜੀ ਸੰਗ ਸੁਨੜੀ ਦੇਹ ਵਿਰਲੇ ਕੇ ਪਾਈਆਂ ਜਿੰਨਾ ਪਿਆਰੇ ਦੇਹ, ਉਮਰ ਵੀ ਸੁਹਾਵਣੀ ਹੋਵੇ, ਨੌਜਵਾਨ ਅਵਸਥਾ, ਸਰੀਰ ਵੀ ਕੰਚਨ ਵਰਗਾ, ਸੋਨੇ ਵਰਗਾ ਸੁੰਦਰ ਹੋਵੇ, ਇਹ ਦੋ ਚੀਜ਼ਾਂ ਬੜੀਆਂ ਹੀ ਅਮੁੱਲਕ ਹਨ, ਜਵਾਨੀ ਤੇ ਸੁੰਦਰਤਾ। ਪਰ ਇਹਨਾਂ ਦੋ ਦਾਤਾਂ ਨੂੰ ਪ੍ਰਾਪਤ ਕਰਕੇ ਜਿਹੜਾ ਮਨੁੱਖ ਵਾਹਿਗੁਰੂ ਦੀ ਭਗਤੀ ਕਰਦਾ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਪਰ ਮਨੁੱਖ ਦਾ ਸੁਭਾਵ ਐਸਾ ਹੀ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸਰੀਰ, ਚੰਗੇ ਕੰਮ ਲਈ ਇਹ ਮਨੁੱਖ ਆਲਸ ਕਰਦਾ ਹੈ। ਜੇ ਇਸ ਨੂੰ ਆਖੀਏ ਵੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਹੈ, ਮੂਲ ਮੰਤਰ ਦਾ ਗੁਰ ਮੰਤਰ ਦਾ ਅਭਿਆਸ ਕਰਨਾ ਹੈ, ਕਹਿੰਦਾ ਹਾਲੇ ਹੋਰ ਸੌਂ ਲਈਏ, ਹੋਰ ਆਰਾਮ ਕਰ ਲਈਏ। ਪਰ ਜਦੋਂ ਕਿਸੇ ਪਾਰਟੀ ਤੇ ਜਾਣਾ ਹੋਵੇ, ਕੋਈ ਮੂਵੀ ਦੇਖਣ ਵਾਸਤੇ ਜਾਣਾ ਹੋਵੇ, ਪੱਬਾਂ ਕਲੱਬਾਂ ਦੇ ਵਿੱਚ ਜਾਣਾ ਹੋਵੇ, ਉਸ ਵੀ ਸਾਰੀ ਸਾਰੀ ਰਾਤ ਹੀ ਉੱਥੇ ਬਰਬਾਦ ਕਰ ਦਿੰਦਾ। ਮਨੁੱਖ ਦਾ ਸੁਭਾਅ ਕੁਝ ਐਸਾ ਹੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਮਨੁੱਖ ਦੀ ਹਾਲਤ ਦਰਸਾਈ ਹੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਪਾਈ ਹੋਏ। ਇਹ ਮਨੁੱਖ ਹੋਰ ਤਾਂ ਸਾਰੇ ਆਹਰ ਪੁਰਸ਼ਾਰਥ ਉਪਰਾਲੇ ਕਰਦਾ ਰਹਿੰਦਾ ਹੈ, ਦੁਨੀਆ ਦੇ ਕੰਮ ਤਾਂ ਵੀ ਅਸੀਂ ਦਿਨ ਰਾਤ ਕਰਦੇ ਰਹਿੰਦੇ ਹਾਂ, ਆਹਰ ਇੱਕ ਨਾ ਹੋਏ, ਪਰ ਜਿਹੜਾ ਖਾਸ ਆਹਰ ਹੈ ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇਹ ਉਪਰਾਲਾ ਹਰ ਕਿਸੇ ਤੋਂ ਨਹੀਂ ਹੋ ਸਕਦਾ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਵੇ, ਨਾਨਕ ਜਿਤ ਆਹਰ ਦਾ ਗੁਜਰਾ ਵਿਰਲਾ ਪਾਏ ਹੋਏ। ਉਹ ਆਹਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਗੁਰਮੁਖ ਨਾਮ ਦਾਨ ਇਸ਼ਨਾਨ ਸਿੱਖੀ ਦੇ ਅਸੂਲਾਂ ਨੂੰ ਅਪਣਾਉਣਾ, ਇਹ ਕੋਈ ਵਿਰਲਾ ਹੀ ਪ੍ਰਾਪਤ ਕਰਦਾ। ਬਹੁਤੀ ਦੁਨੀਆ ਦੁਨਿਆਵੀ ਕੰਮ ਧੰਦਿਆਂ ਵਿੱਚ ਰੁੱਝੀ ਹੋਈ ਹੈ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਆਪ ਜਪਾਏ ਜਪੈ ਸੁਣਾਓ, ਉਹੀ ਬਾਣੀ ਤੇ ਨਾਮ ਦੇ ਨਾਲ ਜੁੜਦੇ ਨੇ। ਹੁਣ ਜਿਹੜਾ ਜਗਿਆਸੂ ਭਗਤ ਕਬੀਰ ਜੀ ਦੇ ਪਾਸ ਆਇਆ ਹੈ, ਉਸਨੇ ਭਗਤ ਕਬੀਰ ਜੀ ਦੇ ਪਾਸ ਆ ਕੇ ਸਵਾਲ ਕੀਤਾ, ਭਗਤ ਜੀ ਮੈਂ ਬਹੁਤ ਦੁਬਿਧਾ ਦੇ ਵਿੱਚ ਫਸਿਆ ਹੋਇਆ ਹਾਂ, ਮੇਰਾ ਮਨ ਕਦੀ ਇੱਧਰ ਕਦੀ ਉੱਧਰ ਡੋਲਦਾ ਰਹਿੰਦਾ ਹੈ, ਇਸੇ ਲਈ ਮੈਂ ਆਪ ਜੀ ਦੇ ਪਾਸ ਆਇਆ ਹਾਂ। ਹੁਣ ਤੁਸੀਂ ਇੱਕ ਮਹਾਂਪੁਰਖ ਹੋ, ਤੁਸੀਂ ਮੈਨੂੰ ਸਮਝਾਓ ਮੈਂ ਕਿਹੜਾ ਰਸਤਾ ਅਖਤਿਆਰ ਕਰਾਂ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਕੁਝ ਉਦਾਹਰਣਾਂ ਇਤਿਹਾਸ ਵਿੱਚੋਂ ਵੀ ਸਾਨੂੰ ਪ੍ਰਾਪਤ ਹੁੰਦੀਆਂ ਨੇ, ਜਿਵੇਂ ਭਗਤ ਕਬੀਰ ਜੀ ਦੇ ਕੋਲ ਕੋਈ ਜਗਿਆਸੂ ਆਇਆ ਹੈ, ਇਸ ਤਰ੍ਹਾਂ ਦੀ ਅਵਸਥਾ ਵਾਲਾ ਇੱਕ ਗੁਰਸਿੱਖ ਜਿਸਦਾ ਨਾਮ ਭਾਈ ਨੰਦ ਸਿੰਘ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਕਲਗੀਧਰ ਪਾਤਸ਼ਾਹ ਚੁੰਝੀ ਪ੍ਰੀਤਮ ਸਾਹਿਬ ਏ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਵੀ ਆਇਆ ਸੀ। ਸ੍ਰੀ ਅਨੰਦਪੁਰ ਸਾਹਿਬ ਜੀ ਦੇ ਅੰਦਰ ਚੁੰਝੀ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ ਸੀ। ਕੋਈ ਪਰਿਵਾਰ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ, ਉਹਨਾਂ ਨੇ ਹਜ਼ੂਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ, ਇਹ ਗਰੀਬਨ ਵਾਜ ਸਤਿਗੁਰੂ ਜੀ, ਸਾਡਾ ਪੁੱਤਰ ਨੌਜਵਾਨ ਹੈ, ਥੋੜ੍ਹੇ ਦਿਨ ਪਹਿਲਾਂ ਅਸੀਂ ਇਸਦਾ ਕਿਸੇ ਗੁਰਸੇ ਘਰਾਣੇ ਦੀ ਬੀਬੀ ਦੇ ਨਾਲ ਵਿਆਹ ਵੀ ਕਰ ਦਿੱਤਾ ਹੈ, ਪਰ ਇਹ ਉਸਨੂੰ ਬੁਲਾਉਂਦਾ ਹੀ ਨਹੀਂ, ਨਾ ਹੀ ਉਸਦੇ ਨਾਲ ਕੋਈ ਪਿਆਰ ਕਰਦਾ ਹੈ, ਅਸੀਂ ਬੜੇ ਦੁਬਿਧਾ ਦੇ ਵਿੱਚ ਫਸ ਗਏ ਹਾਂ। ਹੈ ਅੰਮ੍ਰਿਤਧਾਰੀ ਪੁੱਤਰ, ਅਸੀਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਸਾਡੀ ਗੱਲ ਸੁਣਦਾ ਹੀ ਨਹੀਂ। ਤਾਂ ਉਸ ਵੇਲੇ ਚੁੰਝੀ ਪਾਤਸ਼ਾਹ ਨੇ ਆਖਿਆ, ਇਸਨੂੰ ਸਾਡੇ ਪਾਸ ਲਿਆਓ। ਉਹਨਾਂ ਨੇ ਆਪਣੇ ਪੁੱਤਰ ਨੂੰ ਗੁਰੂ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ। ਚੁੰਝੀ ਪਾਤਸ਼ਾਹ ਉਸ ਨੌਜਵਾਨ ਨੂੰ ਪੁੱਛਣ ਲੱਗੀ, ਭਾਈ ਤੇਰਾ ਨਾਮ ਕੀ ਹੈ? ਕਹਿੰਦਾ, ਮਹਾਰਾਜ ਮੇਰਾ ਨਾਮ ਭਾਈ ਨੰਦ ਸਿੰਘ ਹੈ। ਹਜ਼ੂਰ ਕਹਿਣ ਲੱਗੇ, ਤੇਰੀ ਸਾਡੇ ਪਾਸ ਸ਼ਿਕਾਇਤ ਆਈ ਹੈ, ਤੇਰਾ ਗੁਰਸਿੱਖ ਬੀਬੀ ਦੇ ਨਾਲ ਆਨੰਦ ਕਾਰਜ ਹੋਇਆ, ਪਰ ਤੂੰ ਉਸਨੂੰ ਬੁਲਾਉਂਦਾ ਹੀ ਨਹੀਂ, ਕੀ ਕਾਰਨ ਹੈ? ਤਾਂ ਅੱਗੋਂ ਉਸਨੇ ਹਜ਼ੂਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਗੁਰ ਮੰਤਰ ਦਾ ਸਿਮਰਨ ਕਰਦਾ ਹਾਂ, ਤੇ ਫਿਰ ਮੈਂ ਹਰ ਰੋਜ਼ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇ ਵੀ ਕਰਦਾ ਹਾਂ। ਮੈਂ ਇੱਕ ਦਿਨ ਅਨੰਦ ਸਾਹਿਬ ਬਾਣੀ ਪੜ੍ਹ ਰਿਹਾ ਸੀ, ਉਸ ਬਾਣੀ ਦੇ ਅੰਦਰ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਰੂ ਤੇਰੇ तेरी मां तू ही बाणिया गए उन्होंने पवित्र बाणी पढ़दियां पढ़दियां ये पौड़ी आ गई। ये मन प्यारे है तू सदा सच संभाले एहो कुटम तू ये देखदा चले नाही तेरे नाले सास तेरे चले नाही तिस नाल क्यों चित लाइए ऐसा काम मूले न कीजै जित अंत पछोताइए सदगुरु का उपदेश सुन तू होवे तेरे नाले कह नानक मन प्यारे तू सदा सच समझे। ए बाणी ए पौड़ी का सिद्धांत मेरे हिरदे विच वस गया है हुण मैनू सारा संसार भी ते परिवार भी झूठा जापन लग पे है हुण मैं दसो करा ते की करा। ता हजूर बड़े प्रसन्न होए कहन लगे बाणी पढ़ के तेरे मन विच वैराग पैदा हो गया है बड़ी चंगी गल है पर असी तेनू एक सवाल पूछनी हाँ उसका तेनू जवाब देना पवेगा। कहिंदा महाराज दसो। तां हजूर कहन लगे तू ये दस तू दुनिया तो बरकत अतीत साधु बनना चाहना है जां तू गृहस्थी बनना चाहना है। एक प्रवृत्ति का मार्ग है दूसरा निवृत्ति का मार्ग है तू दस इन्हां विचों किहड़ा अख्तियार करना चाहना है। कहन लगा सच्चे पातशाह मैनू इहदे बारे कुछ भी पता नहीं जिवें आप जी मैनू आग्या करोगे मैं उस तरह ही थोड़े वचन मनागा। तो हजूर ने इनू दो उदाहरण दित्तियां कहन लगे जे साधु बनना है तो इहो जिहा बन। एक कोई तपस्वी सी जंगल दे विच बैठ के वाहिगुरु की भगती करदा झड़ी ला गई ये साधु भिख्या मंगन वास्ते किधरे जा ना सकिया लगातार सात दिन नहीं पैंदा रहा इस नूं शकन वास्ते लंगर पानी प्रसादा पानी कुछ भी नसीब ना होया बस बैठ के वाहिगुरु की भगती कर रहा है। सात दिनों तो बाद फिर ये मन दे विच ख्याल उठिया क्यों ना मैं हुण कुछ पिंड विचों जाके कोई लंगर पानी छक आवां। कोई शाहूकार सी उहदे घर एक बहुत वड्डा भंडारा चल रहा सी इह साधु सबर शुकर वाला सी इह शाहूकार दे घर दे सामने जाके खड़ा हो गया। बहुत सारे लोग लंगर पानी भंडारा छक छक के जा रहे सन पर इस साधु वाल किसे ने निगाह ही ना की। चुप चाप वाहिगुरु दे पानी दे विच खड़ा उड़ीक करता रहा। आखिर रात पै गई इसनू किसे ने भी लंगर ना छकाया। फिर उसे तरह वापस मुड़ के अपनी कुटिया विच आ गया उत्थे बैठ के फिर भजन पाठ करन लग पिया। कोई गिला शिकवा नहीं। जदों रात दे समय ये बैठा भजन पाठ कर रहा सी तां उस वेले गैबी घटना वापरी। वो गैबी घटना की सी दो दूत आए ने दो फरिश्ते आए हैं उन्होंने आके ये साधु नूं तपस्वी नूं आखिया बई असी तेरी कोई ना कोई हैल्प करन वास्ते आए हाँ तू रब दी बंदगी कर दें इसलिए तू सात दिनों का भुखा एक शाहूकार दे घर کچھ کھان واسطے گیا پر اس نے جس کے گھر کے بھنڈارا چل رہا سی انیکاں لوگ شک شک کے جا رہے سن پر تینوں اس نے کوئی رمج بھی نہ ماری صلح ہی نہ ماری اکھڑ پانے تینوں اپنے گھروں توڑ دیتا ہے اس لیے وہ شاہوکار قصوروار ہے اس نے رب دے بندے نوں ایک بندے نوں بھی بھوجن نہیں چکا سکیا تے پھر سادھو کہنے لگا ہوں دسو تسی میری کی ہیلپ کرنا چاہتے ہو وہ دونوں رشتیاں دے دودھ کہنے لگے سانو اکال پرخ واہگرو نے تیری مدد لے بھیجیا ہے ہوں تسی نو کرو ساڈے نال چلو جتھے شاہوکار دا گھر ہے وہ دکھا دیو اسی انہوں سزا دینی چاہتے ہاں کہو جی سزا انہوں نے اپنے ہاتھ میں ایک لامو پکڑیا ہوا سی ایک بالدی چواتی مثال پکڑی ہوئی سی کہتے اسی اس کے گھر جا کے اگ لا کے پھونک دینا ہے جس بندے نے ایک رب دے پیارے سادھو نوں لنگر بھی نہیں چکایا اسی اودے گھر نوں ساڑ کے سوا کر دینا چلو ساڈے نال سانو دسو وہ گھر کتنے یہ گل سن کے اس سادھو بڑا من دے وچ حیران ہویا کہن لگا پریاؤں کرو یہ کام تسی کدے لئی کردے ہو اج جی تواڈے کول اگ دی چواتی ہے بل دی مثال ہے یہ تسی مینو دے دیو یہ کام تے میں خود بھی کر سکدا ہاں وہ کہنے لگے چلو تسی کر لو تے انہاں نے بل دی مثال وہ سادھو دے ہاتھ وچ پکڑا دتی تے جدو اس سادھو نے دیکھیا کہ ہن مثال میرے ہاتھ وچ آ گئی ہے تے انہیں سادھو نے کی کیتا وہ لے کے بل دی اگ دی مثال انہاں دوتاں نوں کہن لگا ہوں بھج لو بھی بھجیا جاتا ہے میں تھانوں ساڑ کے سوا کر دیاں گا وہ اگے اگے سادھو پیچھے پیچھے وہ دونوں فرشتیاں دے دوت حیران پریشان ہو گئے کہن لگے اسی تاں سادھو دی مدد لئی آئے سی پانی تے الٹا سانو ساڑن لگے ہے کی کارن ہے پوچھن لگے تاں اس سادھو کہن لگا پلیو لوگوں اس بچارے شاہوکار دا کی قصور ہے سب دا پریرک تاں اکال پرخ واہگرو پرمیشر ہے جی اکال پرخ واہگرو اودے من نوں پریرنا کر دیندا جتھے انیکاں لوگ اودے گھروں لنگر چھک کے گئے سن تے مینوں بھی لنگر چھکا دیندا اودے من دے وچ پورنا ہی نہیں پوریا پرمیشر نے پریرنا ہی نہیں کیتی ہن اودے بچارے دی وس کی سی اودے کٹ پتلی سی تسی انہوں قصوروار آخدے ہو وہ کوئی قصور نہیں جو کچھ ہو رہا ہے واہگرو کے پانی میں ہو رہی ہے پرمیشر کے پیارے رب کی رضا دے پرسن رہندے نے آپ ہر ایک رنگ ہے آپ بہو رنگی جو تس پاوے نانکا سائی گل چنگی وہ جڑے دونوں فرشتیاں دے دور سن وہ سادھو کے چرنوں سے نمسکار کر کے چلے گئے حضور کہنے لگے بھائی نند سنگھ جی سادھو بننا ہے سنت بننا ہے بہنگم بننا ہے اتیت بننا ہے تا ایہو جا بن کوئی ویر ورودھ نہیں کوئی راگ دویش نہیں واہگرو دے پانے وچ صبر تے شکر دے وچ رہنا پوے گا دوسری ادھارن گرو مہاراج نے دتی کہنے لگے بھائی جی گرستی بننا ہے تن گرو نانک دے مہاراج دے بچن ہمیشہ نے دھیان وچ رکھی سو گری جو نگرہ کرے جب تب سنجم پیکھیا کرے ان دان کا کرے شریر سو گری گنگا کا جے گرہستی بننا ہے تے حضور دے ایکا ناری جتی ہوئے پر ناری تی بہن وکھانے یہاں سولہ کے برتنا پوے گا تے نال ہی گرو مہاراج کہن لگے سدگرو کا حکم ہے پن دان کا کرے سری تے اپنے شریر نو بھی پن دان دے وجوں ਕਿਸੇ ਦੇ ਭਲੇ ਦੀ ਖਾਤਰ ਕੁਰਬਾਨ ਕਰ ਦਿੱਤੀ। ਗ੍ਰਸਤੀ ਦਾ ਧਰਮ ਹੈ, ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹਿ ਗੰਗਾ ਕਰ। ਹਜ਼ੂਰ ਨੇ ਪੰਛੀਆਂ ਦੀ ਉਦਾਹਰਣ ਦਿੱਤੀ। ਦੋ ਪੰਛੀ ਸਨ, ਇੱਕ ਕਬੂਤਰ ਤੇ ਇੱਕ ਉਸਦੀ ਘਰਵਾਲੀ ਕਬੂਤਰੀ। ਉਹ ਦੋਵੇਂ ਜੰਗਲ ਦੇ ਵਿੱਚ ਇੱਕ ਬਿਸ਼ਤੀ ਆਲ੍ਹਣਾ ਬਣਾ ਕੇ ਰਹਿੰਦੇ ਸਨ। ਇੱਕ ਦਿਨ ਕੋਈ ਸ਼ਿਕਾਰੀ ਸ਼ਿਕਾਰ ਖੇਡਣ ਵਾਸਤੇ ਗਿਆ ਔਰ ਉਸਨੂੰ ਕੋਈ ਸ਼ਿਕਾਰ ਨਾ ਮਿਲਿਆ ਤੇ ਉਸਨੇ ਸੋਚਿਆ ਵੀ ਅੱਜ ਮੈਂ ਹੁਣ ਘਰੇ ਵੀ ਤਾਂ ਜਾ ਕੇ ਭੁੱਖਾ ਹੀ ਸੌਵਾਂਗਾ, ਕਿਉਂ ਨਾ ਮੈਂ ਜੰਗਲ ਦੇ ਵਿੱਚ ਹੀ ਰਾਤ ਕੱਟ ਲਵਾਂ। ਉਸਨੇ ਇੱਕ ਬਿਸ਼ ਦੇ ਹੇਠਾਂ ਜਾ ਕੇ ਆਸਰੇ ਲੈ ਲਿਆ। ਉਧਰੋਂ ਠੰਡ ਦਾ ਮੌਸਮ ਸੀ ਤੇ ਇਹ ਜਿਹੜੇ ਕਬੂਤਰ ਕਬੂਤਰੀ ਸਨ ਇਹਨਾਂ ਨੂੰ ਪਿਛਲੇ ਜਨਮ ਦਾ ਗਿਆਨ ਸੀ। ਇਹਨਾਂ ਨੇ ਸੋਚਿਆ ਇਹ ਜਿਹੜਾ ਸ਼ਿਕਾਰੀ ਹੈ ਸਾਡਾ ਮਹਿਮਾਨ ਹੈ, ਸਾਡਾ ਪ੍ਰਾਹੁਣਾ, ਅੱਜ ਇਹ ਸਾਡੇ ਪਾਸ ਆਇਆ ਹੈ, ਇਹਨੇ ਇੱਥੇ ਰਾਤ ਕੱਟਣੀ ਹੈ, ਸਾਡੇ ਕੋਲ ਕੋਈ ਮੰਜੇ ਬਿਸਤਰੇ ਦਾ ਬੈੱਡ ਦਾ ਪ੍ਰਬੰਧ ਤੇ ਹੋ ਨਹੀਂ ਸਕਦਾ, ਕਮ ਸੇ ਕਮ ਅਸੀਂ ਇਹਦੀ ਠੰਡ ਤਾਂ ਦੂਰ ਕਰੀਏ ਨਾ, ਕੁਛ ਨਾ ਕੁਛ ਤਾਂ ਇਹਦੀ ਸੇਵਾ ਕਰੀਏ, ਕੋਈ ਸੁੱਖ ਸਹੂਲਤ ਦੇਈਏ। ਔਰ ਉਹਨਾਂ ਨੇ ਇਹ ਗੱਲ ਸੋਚ ਕੇ ਕਬੂਤਰ ਉੱਡਿਆ। ਇੱਕ ਥਾਂ ਤੇ ਕੋਈ ਧੂਣੀ ਬਲ ਰਹੀ ਸੀ, ਉਤੋਂ ਤੁਖਦੀ ਇਸ ਮਿੰਗਣ ਮੂੰਹ ਦੇ ਵਿੱਚ ਪਕੜ ਕੇ ਉੱਥੇ ਲੈ ਆਇਆ ਜਿੱਥੇ ਸ਼ਿਕਾਰੀ ਬੈਠਾ ਠੰਡ ਦੇ ਨਾਲ ਕੰਬ ਰਿਹਾ ਸੀ। ਉਹਦੇ ਸਾਹਮਣੇ ਲਿਜਾ ਕੇ ਤੁਖਦੀ ਮਿੰਗਣ ਸੁੱਟ ਦਿੱਤੀ। ਉਸਨੇ ਆਲੇ ਦੁਆਲੇ ਕੱਖ ਇਕੱਠੇ ਕਰ ਲਏ ਤੇ ਅੱਗ ਬਾਲ ਲਈ। ਅੱਗ ਬਾਲ ਕੇ ਸੇਕਣ ਲੱਗਿਆ ਤੇ ਆਪਣੀ ਠੰਡ ਦੂਰ ਕਰ ਲਈ। ਫਿਰ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਚਲੋ ਇਸਦੀ ਠੰਡ ਦਾ ਤੇ ਪ੍ਰਬੰਧ ਹੋ ਗਿਆ, ਅਸੀਂ ਇਹਨੂੰ ਅੱਗ ਲਿਆ ਕੇ ਦੇ ਦਿੱਤੀ, ਤੂਣੀ ਬਾਲ ਕੇ ਸੇਕ ਰਿਹਾ ਹੈ, ਹੁਣ ਇਹਦੇ ਭੋਜਨ ਦਾ ਵੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ, ਖਾਣ ਲਈ ਵੀ ਕੋਈ ਪ੍ਰਬੰਧ ਕਰਨਾ ਚਾਹੀਦਾ। ਸੋਚਣ ਲੱਗ ਪਏ ਰਾਤ ਦਾ ਸਮਾਂ ਹੈ, ਹੁਣ ਅਸੀਂ ਇਹਦੇ ਵਾਸਤੇ ਕੀ ਲਿਆ ਕੇ ਦੇ ਸਕਦੇ ਹਾਂ। ਤਾਂ ਉਸ ਵੇਲੇ ਹੁਣ ਹੈ ਤੇ ਸ਼ਿਕਾਰੀ ਸੀ, ਮਾਸਾਹਾਰੀ ਸੀ। ਕਬੂਤਰ ਕਹਿਣ ਲੱਗਾ ਭਾਗਵਾਨੇ ਤੂੰ ਬੱਚਿਆਂ ਨੂੰ ਸੰਭਾਲਣਾ ਹੈ, ਇਸ ਲਈ ਮੈਂ ਇਹਦੀ ਖਾਸ ਖੁਰਾਕ ਬਣਦਾ ਹਾਂ। ਅੱਗੋਂ ਕਬੂਤਰੀ ਕਹਿਣ ਲੱਗੀ ਨਹੀਂ, ਤੁਸੀਂ ਨਹੀਂ ਤੇ ਮੈਂ ਇਸਦਾ ਆਹਾਰ ਬਣਾਂਗੀ। ਗੱਲ ਕੀ, ਪਹਿਲਾਂ ਕਬੂਤਰ ਫਿਰ ਉਹਦੇ ਘਰ ਵਾਲੀ ਦੋਵੇਂ ਬਲ ਦੀ ਅੱਗ ਵਿੱਚ ਆ ਕੇ ਡਿੱਗ ਪਏ ਤੇ ਸ਼ਿਕਾਰੀ ਨੇ ਨਾਲੇ ਅੱਗ ਸੇਕ ਲਈ ਤੇ ਨਾਲ ਹੀ ਕਬੂਤਰ ਕਬੂਤਰੀ ਦਾ ਕਬਾਬ ਖਾ ਕੇ ਆਪਣੀ ਭੁੱਖ ਵੀ ਮਿਟਾ ਲਈ ਤੇ ਮਨ ਦੇ ਵੀ ਸੋਚਣ ਲੱਗਾ ਬਈ ਇਹ ਕਿੰਨੇ ਪਰਉਪਕਾਰੀ ਪੰਛੀ ਸਨ ਜਿਨ੍ਹਾਂ ਨੇ ਮੇਰੀ ਖਾਤਰ ਅੱਗ ਦਾ ਵੀ ਪ੍ਰਬੰਧ ਕੀਤਾ ਹੈ ਤੇ ਮੇਰੇ ਖਾਣ ਲਈ ਆਪਣਾ ਸਰੀਰ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਔਰ ਇਹ ਪੰਛੀ ਨੇ ਤੇ ਮੈਂ ਇੱਕ ਮਨੁੱਖ ਹਾਂ ਤੇ ਮੈਂ ਇਹਨਾਂ ਜਾਨਵਰਾਂ ਨੂੰ ਮਾਰ ਮਾਰ ਕੇ ਖਾਂਦਾ ਹੈ ਔਰ ਇਹ ਤੇ ਬੜੇ ਪਰਉਪਕਾਰੀ ਨੇ, ਜੇ ਅੱਜ ਮੈਨੂੰ ਅੱਗ ਨਾ ਦਿੰਦੇ ਮੈਂ ਸਾਰੀ ਰਾਤ ਪਾਲੇ ਦੇ ਨਾਲ ਹੀ ਠਰਦਾ ਮਰ ਜਾਂਦਾ, ਜੇ ਖਾਣ ਲਈ ਕੁਛ ਨਾ ਮਿਲਦਾ ਸਾਰੀ ਰਾਤ ਭੁੱਖਾ ਪਿਆਸਾ ਮਰਦਾ ਰਹਿੰਦਾ। ਇਹਨਾਂ ਨੇ ਮੇਰੇ ਤੇ ਬੜਾ ਪਰਉਪਕਾਰ ਕੀਤਾ, ਮੈਂ ਹੁਣ ਇਹਨਾਂ ਦੀ ਖਾਤਰ ਕੀ ਕਰ ਸਕਦਾ ਹਾਂ। ਅਖੀਰ ਹੋਰ ਤੇ ਕੁਝ ਨਹੀਂ ਸੀ ਕਰ ਸਕਦਾ, ਉਸਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ ਤੂੰ ਇਹਨਾਂ ਪੰਛੀਆਂ ਦੀ ਆਤਮਾ ਨੂੰ ਆਤਮਕ ਸ਼ਾਂਤੀ ਪ੍ਰਦਾਨ ਕਰੀ, ਇਹਨਾਂ ਨੂੰ ਚਰਨਾਂ ਵਿੱਚ ਨਿਵਾਸ ਦੇਵੀ ਜਿਨ੍ਹਾਂ ਨੇ ਮੇਰੀ ਖਾਤਰ ਇੱਡੀ ਵੱਡੀ ਕੁਰਬਾਨੀ ਕੀਤੀ ਹੈ। ਸੱਚੇ ਮਨ ਦੇ ਨਾਲ ਉਹਦੀ ਅਰਦਾਸ ਪ੍ਰਵਾਨ ਹੋਈ, ਉਸ ਪੰਛੀਆਂ ਦੀ ਆਤਮਾ ਨੂੰ ਬੈਕੁੰਠ ਦੇ ਵਿੱਚ ਨਿਵਾਸ ਮਿਲ ਗਿਆ। ਹਜ਼ੂਰ ਕਹਿਣ ਲੱਗੇ ਇਹ ਪੰਛੀਆਂ ਦੀ ਉਦਾਹਰਣ ਤੈਨੂੰ ਇਸ ਲਈ ਦਿੱਤੀ ਹੈ ਜੇ ਗ੍ਰਸਤੀ ਬਣਨਾ ਤੇ ਇਹੋ ਜਿਹਾ ਬਣ, ਸੇਵਾ ਤੋਂ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਾ। ਜਾਓ ਤੋ ਪ੍ਰੇਮ ਖੇਲਣ ਕਰ ਜਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਤੀਜੈ ਕਾਣ ਨਾ ਕੀਜੈ। ਭਾਈ ਨਾਨਕ ਸਿੰਘ ਦੋਵੇਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਖੜ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਕੁਝ ਨਹੀਂ ਕਰ ਸਕਦਾ, ਆਪ ਜੀ ਕਿਰਪਾ ਕਰੋ ਮੇਰਾ ਸਰੀਰ ਬੜਾ ਆਸੀ ਹੈ, ਨਾ ਤੇ ਮੇਰਾ ਕੰਮ ਕਰਨ ਨੂੰ ਜੀ ਕਰਦਾ ਹੈ ਤੇ ਨਾ ਹੀ ਕੁਝ ਹੋਰ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਕੋਈ ਮੇਰਾ ਪ੍ਰੇਮ ਹੈ। ਤਾਂ ਹਜ਼ੂਰ ਨੇ ਉਸ ਵੇਲੇ ਇਸਦੇ ਮਾਤਾ ਪਿਤਾ ਨੂੰ ਆਖਿਆ, ਇਸ ਨੂੰ ਸਾਡੇ ਪਾਸ ਛੱਡ ਜਾਓ, ਇਹ ਕੋਈ ਸਾਡਾ ਪੁਰਾਣਾ ਸਿੱਖ ਹੈ, ਅਸੀਂ ਆਪੇ ਇਸ ਨੂੰ ਸਮਝਾ ਲਵਾਂਗੇ। ਫਿਰ ਭਾਈ ਨੰਦ ਸਿੰਘ ਗੁਰੂ ਮਹਾਰਾਜ ਦੇ ਕੋਲ ਰਿਹਾ, ਫਿਰ ਇਹਦੀ ਧਰਮ ਪਤਨੀ ਵੀ ਦੋਵੇਂ ਗੁਰੂ ਮਹਾਰਾਜ ਦੀ ਸੰਗਤ ਕਰਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਗਏ। ਸੋ ਇਹ ਸਾਖੀਆਂ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ ਉਹ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ। ਭਗਤ ਕਬੀਰ ਜੀ ਦੇ ਪਾਸੋਂ ਜਗਿਆਸੂ ਆ ਕੇ ਕਹਿਣ ਲੱਗਾ, ਮਹਾਰਾਜ ਹੁਣ ਮੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਭਗਤੀ ਕਰਾਂ ਜਾਂ ਦੁਨੀਆਂ ਦੇ ਕੰਮ ਧੰਦੇ ਕਰਾਂ, ਕਿਸੇ ਪਾਸੇ ਵੀ ਮੇਰਾ ਮਨ ਨਹੀਂ ਲੱਗਦਾ ਤੇ ਡੋਲਦਾ ਰਹਿੰਦਾ ਤੇ ਕਿਰਪਾ ਕਰੋ। ਤਾਂ ਭਗਤ ਕਬੀਰ ਜੀ ਨੇ ਇਹ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੁਆਰਾ ਉਸਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਡੋਲਮਾਗ ਸ਼ਾਰ ਰੇ ਮਨ ਬੌਰਾ, ਭਗਤ ਜੀ ਕਹਿਣ ਲੱਗੇ ਆਪਣੇ ਮਨ ਨੂੰ ਸੁਣਦਾ, ਰੇ ਮਨ ਬੌਰਾ ਐ ਪਾਗਲ ਮਨਾ ਐ ਕਮਲਿਆ, ਡੋਲਮਾਗ ਸ਼ਾਰ ਡੈਗ ਡੋਲੇ ਖਾਣੇ ਛੱਡ ਗਏ, ਕਦੀ ਇੱਧਰ ਕਦੀ ਉੱਧਰ। ਜਿਵੇਂ ਇੱਕ ਸਾਡੀ ਪੰਜਾਬੀ ਦੀ ਕਹਾਵਤ ਹੈ, ਟੋਬੀ ਦਾ ਕੁੱਤਾ ਨਾ ਕਰਦਾ ਨਾ ਘਾਟਦਾ, ਕਦੇ ਕੋਈ ਦੂਰ ਬੈੜੀਆਂ ਤੇ ਪੈਰ ਰੱਖ ਕੇ ਦਰਿਆ ਪਾਰ ਨਹੀਂ ਕਰ ਸਕਦਾ, ਤੂੰ ਕਿਉਂ ਡਗ ਡੋਲੇ ਖਾਣਾ ਫਿਰਦਾ। ਇਹ ਜਿਹੜੇ ਡਗ ਡੋਲੇ ਖਾਣੇ ਛੱਡਦੇ ਤੇ ਇੱਕ ਰਸਤਾ ਅਖਤਿਆਰ ਕਰ, ਆਪ ਤੋਂ ਡਰੇ ਮਰੇ ਸਿੱਧ ਪਾਈਏ ਲੀਨੂੰ ਹਾਲ ਸੁਧੌਰਾ। ਹਜ਼ੂਰ ਕਹਿਣ ਲੱਗੇ, ਜਿਵੇਂ ਕੋਈ ਸਤੀ ਆਪਣੇ ਹੱਥ ਵਿੱਚ ਸੰਧੌਰਾ ਦਾ ਅਰਥ ਹੈ, ਸੰਧੂਰਿਆ ਹੋਇਆ ਨਾਰੀਅਲ ਪਕੜ ਕੇ ਸਤੀ ਹੋਣ ਵਾਸਤੇ ਤਿਆਰ ਹੋ ਜਾਵੇ ਤੇ ਫਿਰ ਉਹ ਉਸ ਵੇਲੇ ਉਹਦਾ ਮਨ ਡੋਲ ਜਾਵੇ, ਗੱਲ ਚੰਗੀ ਨਹੀਂ ਹੈ। ਭਗਤ ਜੀ ਕਹਿੰਦੇ ਨੇ, ਹੁਣ ਤੇਰਾ ਮਨ ਜੇ ਭਗਤੀ ਵਿੱਚ ਲੱਗਣਾ ਚਾਹੁੰਦਾ ਤੇ ਇਹਨੂੰ ਇੱਕ ਪਾਸੇ ਲਾ ਦੇ, ਅਬ ਤੋਂ ਜਰੇ ਮਰੇ ਸਿਰ ਪਾਈਆ, ਹੁਣ ਤੇ ਸੜ ਕੇ ਮਰ ਕੇ ਹੀ ਸਿਰ ਕਲਿਆਣ ਮੋਤੀ ਪ੍ਰਾਪਤ ਹੋ ਸਕਦੀ ਹੈ। ਲੀਨੂੰ ਹਾਲ ਸੰਧੌਰਾ, ਜਦੋਂ ਸੰਧੌਰਾ ਸੰਧੂਰ ਦੇ ਨਾਲ ਰੰਗਿਆ ਹੋਇਆ ਨਾਰੀਅਲ ਪਕੜ ਹੀ ਲਿਆ, ਇਹ ਸਤੀ ਦੀ ਇੱਕ ਰਸਮ ਸੀ। ਜਦੋਂ ਉਸਨੇ ਸਤੀ ਹੋਣਾ ਹੁੰਦਾ ਸੀ, ਇੱਕ ਨਾਰੀਅਲ ਨੂੰ ਸੰਧੂਰ ਲਾ ਕੇ ਇਹ ਉਹ ਸਤੀ ਹੁੰਦੀ ਸੀ। ਦੂਸਰਾ ਇਹਦਾ ਅਰਥ ਸੰਧੌਰਾ ਦਾ ਅਰਥ ਮਹਾਂਪੁਰ ਖੰਡਾ ਵੀ ਕਰਦੀ ਸਨ। ਲੀਨੂੰ ਹਾਲ ਸੰਧੌਰਾ, ਜਦੋਂ ਕਿਸੇ ਸੂਰਮੇ ਨੇ ਹੱਥ ਵਿੱਚ ਸੰਧੌਰਾ ਖੰਡਾ ਪਕੜ ਲਿਆ ਤੇ ਫਿਰ ਉਹਨੂੰ ਪਿੱਛੇ ਹਟਣ ਦੀ ਲੋੜ ਨਹੀਂ, ਫਿਰ ਤੇ ਉਹਨੂੰ ਅੱਗੇ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਨੀ ਚਾਹੀਦੀ ਹੈ। ਲੋਹਣ ਆਰੰਭ ਤੋਂ ਭਗਤ ਕਬੀਰ ਜੀ ਉਸ ਡਿੱਗ ਡੋਲੇ ਖਾਂਦੇ ਉਸ ਜਗਿਆਸੂ ਨੂੰ ਉਪਦੇਸ਼ ਦੇ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮਨ ਰੇ ਛੱਡ ਹੋ ਭਰਮ ਪ੍ਰਗਟ ਹੋਏ, ਨਾਦੋ ਇਆ ਮਾਇਆ ਕੇ ਭਾਂਡੇ।
ਮਾਇਆ ਕੇ ਡਾਂਡੇ, ਭਾਂਡੇ ਵੀ ਡਾਂਡੇ, ਦੋਵੇਂ ਡੱਡੇ ਅੱਖਰ। ਗੌੜੀ ਬਾਰਵੀਂ, ਗੌੜੀ ਰਾਗ ਦੀ ਬਾਰਵੀਂ ਜਾਤੀ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਭਗਤ ਜੀ ਉਸ ਜਗਿਆਸੂ ਨੂੰ ਆਖਦੇ ਨੇ, ਭਾਈ ਆਪਣੇ ਮਨ ਨੂੰ ਸਮਝਾਇਆ, ਮਨ ਦੇ ਛੱਡੋ ਪਰ ਪਹਿਲਾਂ ਇੱਥੇ ਰੁਕਣਾ ਹੈ ਕਿ ਇਹ ਮਨ ਪਰਮ ਛੱਡ ਦੇ, ਪ੍ਰਗਟ ਹੋਏ ਨਾਚੋ, ਨਾਚੋ ਤੇ ਵਿਸਰਾਮ ਆਉਣਾ। ਐਨ ਪ੍ਰਗਟ ਹੋ ਕੇ ਫਿਰ ਸਾਹਮਣੇ ਪ੍ਰਗਟ ਹੋ ਕੇ ਨੱਚ, ਜਿਵੇਂ ਆਮ ਪੰਜਾਬੀ ਦੀ ਕਹਾਵਤ ਹੈ, ਜੇ ਨੱਚਣਾ ਹੈ ਤੇ ਕੁੰਡ ਕਾਢ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਭਾਈ ਜੇ ਤੂੰ ਭਗਤੀ ਕਰਨੀ ਹੈ, ਭਗਤੀ ਮਾਰਗ ਤੇ ਚੱਲਣਾ ਹੈ ਤੇ ਫਿਰ ਸ਼ਰਮ ਕਾਹਦੀ, ਭਰਮ ਦੇ ਵਿੱਚ ਕਿਉਂ ਪਿਆ ਹੋਇਆ। ਯਾਦ ਰੱਖ ਕੇ ਆ ਮਾਇਆ ਕੇ ਡਾਂਡੇ, ਆ ਜਿਤਨੇ ਵੀ ਪੰਡਿਤ ਨੇ, ਮੌਲਵੀ ਨੇ, ਗਿਆਨੀ ਧਿਆਨੀ ਨੇ, ਔਰ ਇਹ ਸਾਰੇ ਮਾਇਆ ਦੇ ਡੰਡੇ ਹੇਠਾਂ ਨੇ, ਇਹ ਸਾਰੇ ਮਾਇਆ ਦੇ ਅਧੀਨ ਨੇ, ਮਾਇਆ ਦੇ ਗੁਲਾਮ ਬਣ ਚੁੱਕੇ ਨੇ। ਇਹਨਾਂ ਨੇ ਤੇਰਾ ਭਲਾ ਨਹੀਂ ਕਰਨਾ, ਤੂੰ ਵਾਹਿਗੁਰੂ ਦੀ ਸ਼ਰਨ ਲੈ, ਭਗਤੀ ਕਰ, ਸਿਮਰਨ ਕਰ, ਇਹਦੇ ਨਾਲ ਹੀ ਤੇਰੀ ਕਲਿਆਣ ਹੋ ਸਕਦੀ ਹੈ।
ਸਨਮੁਖ ਰਣ ਤੇ ਡਰ ਪੈ ਸਦੀ ਗੇ ਸੱਚ ਭਾਨੇ।
ਭਗਤ ਜੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਉਹ ਕਾਹਦਾ ਸੂਰਮਾ ਹੈ ਸੂਰ ਕੇ ਸਨਮੁਖ ਰਣ ਤੇ ਡਰ ਪੈ, ਜਿਹੜਾ ਜੰਗ ਦੇ ਸਾਹਮਣੇ ਹੋਣ ਤੋਂ ਡਰਦਾ ਹੋਵੇ। ਇੱਕ ਪਾਸੇ ਧਰਮਯੁੱਧ ਦਾ ਮੋਰਚਾ ਲੱਗਿਆ ਹੋਵੇ, ਦੂਜੇ ਪਾਸੇ ਹੱਥ ਖੜੇ ਕਰਕੇ ਕੋਈ ਦੌੜ ਜਾਵੇ, ਉਹ ਕਾਹਦਾ ਸੂਰਮਾ ਹੈ ਸੂਰ ਕੇ ਸਨਮੁਖ ਰਣ ਤੇ ਡਰ ਪੈ। ਜਦੋਂ ਸ਼ਮਾ ਬਲਦੀ ਹੋਵੇ ਪ੍ਰਵਾਨੀ ਕੁਰਬਾਨ ਹੋ ਜਾਂਦੇ ਨੇ ਤੇ ਜਿਹੜੇ ਭੂੰਡ ਨੇ ਉਹ ਉਸ ਵੇਲੇ ਬਹਾਨੇ ਬਣਾ ਕੇ ਦੌੜ ਜਾਂਦੇ। ਭਾਈ ਕਬੀਰ ਜੀ ਕਹਿੰਦੇ ਨੇ ਉਹ ਕਾਹਦਾ ਸੂਰਮਾ ਜਿਹੜਾ ਸਾਹਮਣੇ ਜੰਗ ਦੇ ਵਿੱਚ ਜਾਣ ਤੋਂ ਡਰਦਾ ਹੈ, ਸਤੀ ਤੇ ਸਾਂਚਾ ਭਾਂਡੇ ਉਹ ਕਾਹਦੀ ਸਤੀ ਹੈ। ਇੱਕ ਪਾਸੇ ਤੇ ਸੜ ਮਰਨ ਲਈ ਕੁਰਬਾਨ ਹੋਣ ਵਾਸਤੇ ਤਿਆਰ ਹੋਵੇ, ਦੂਜੇ ਪਾਸੇ ਭਾਂਡੇ ਇਕੱਠੇ ਕਰਦੀ ਫਿਰੇ ਵੀ ਮੈਂ ਘਰ ਦੇ ਭਾਂਡੇ ਸੰਭਾਲ
ਲਵਾਂ।
ਭਗਤ ਜੀ ਫਰਮਾਉਂਦੇ ਨੇ ਕਿ ਐ ਮਨ ਐ ਕਮਲਿਆ ਮਨਾ, ਜਿਹੜੇ ਐਵੇਂ ਡਿੱਗ ਡੋਲੇ ਖਾਣੇ ਨੇ ਇਧਰ ਉਧਰ ਭਟਕਣਾ ਹੁਣ ਇਹਨੂੰ ਛੱਡ ਦੇ।
ਅਬ ਤੋ ਜਰੇ ਮਰੇ ਸਿੱਧ ਪਾਈਏ ਲੀਨੋ ਹੱਥ ਸੰਧੌਰਾ।
ਹੁਣ ਜਦੋਂ ਹੱਥ ਵਿੱਚ ਸੰਧੌਰਾ ਸੰਧੂਰਿਆ ਨਾਲੀਏ ਪਕੜ ਹੀ ਲਿਆ ਹੈ, ਮਨ ਬਣਾ ਹੀ ਲਿਆ ਵੀ ਸਤੀ ਹੋ ਜਾਣਾ ਹੈ ਤੇ ਹੁਣ ਤੇ ਸੜ ਕੇ ਮਰ ਕੇ ਹੀ ਮੁਕਤੀ ਪ੍ਰਾਪਤ ਹੋਣੀ ਹੈ।
ਕਾਮ ਕ੍ਰੋਧ ਮਾਇਆ ਕੇ ਲੀਨੇ ਹਿਆ ਵਿਦ ਜਗਤ ਵਿਭੂਤਾ।
ਰਾਮ ਦੇਵ ਜੀ ਭਗਤ ਜੀ ਫਰਮਾਉਂਦੇ ਨੇ ਵੇਖ ਲੋ ਜਿੰਨੇ ਵੀ ਜੀਵ ਨੇ ਕਾਮ ਦੇ ਕ੍ਰੋਧ ਦੇ ਮਾਇਆ ਦੇ ਵਸ ਕੀਤੇ ਹੋਏ ਨੇ, ਇਹ ਵਿਦ ਜਗਤ ਵਿਭੂਤਾ, ਇਸ ਤਰ੍ਹਾਂ ਸਾਰਾ ਸੰਸਾਰ ਹੀ ਪਾਈ ਇਹਨਾਂ ਵਿਕਾਰਾਂ ਨੇ ਤੇ ਮਾਇਆ ਨੇ ਖਰਾਬ ਕੀਤਾ ਹੋਇਆ ਹੈ।
ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ।
ਕਬੀਰ ਜੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਭਾਈ ਅਸਲੀ ਰਾਜਾ ਦੀਪ ਦੁਨੀਆਂ ਦਾ ਪਾਤਸ਼ਾਹ ਵਾਹਿਗੁਰੂ ਹੈ, ਤੂੰ ਉਹਦੀ ਸ਼ਰਨ ਨਾ ਛੱਡ, ਉਹਦੀ ਓਟ ਨਾ ਛੱਡ, ਉਹਦੀ ਓਟ ਵਿੱਚ ਪੈ, ਹੋਰ ਸਾਰੀਆਂ ਗੱਲਾਂ ਛੱਡ, ਸਗਲ ਪੁਰਖ ਤੇ ਉੱਚਾ ਉਹ ਅਕਾਲ ਪੁਰਖ ਵਾਹਿਗੁਰੂ ਜਿੰਨੇ ਵੀ ਉੱਚੇ ਆਪਣੇ ਆਪ ਨੂੰ ਮੰਨਦੇ ਨੇ ਬ੍ਰਾਹਮਣ ਵਿਸ਼ਨੂੰ ਸ਼ਿਵਜੀ ਵਰਗੇ, ਉਹਨਾਂ ਸਾਰੇ ਉੱਚਿਆਂ ਨਾਲੋਂ ਵੀ ਉੱਚਾ ਵਾਹਿਗੁਰੂ ਪਰਮੇਸ਼ਰ ਹੈ, ਤੂੰ ਉਹਦੀ ਸ਼ਰਨ ਲੈ, ਉਹਦਾ ਸਿਮਰਨ ਕਰਿਆ ਕਰ, ਉਹ ਤੇਰੀ ਕਲਿਆਣ ਕਰ ਦੇਵੇਗਾ। ਸੋ ਭਗਤ ਕਬੀਰ ਜੀ ਨੇ ਸ਼ਬਦ ਦੁਆਰਾ ਦੁਬਧਾ ਵਿੱਚ ਪਏ ਕਿਸੇ ਜਗਿਆਸੂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਆਪਾਂ ਇਸ ਨੂੰ ਸੁਣਿਆ, ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਮ ਕਰੋਧ ਮਾਇਆ ਕੇਲੀ ਨੈ ਰਤ ਵਿਦ ਜਗਤ ਵਿਭੂਤਾ, ਕਹਿ ਕਬੀਰ ਰਾਜਾ ਰਾਮ ਨਾ ਛੋਡ ਸਗਲ ਊਚ ਤੇ ਊਚਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।